ਤੁਸੀਂ ਹੋ SBS ਪੰਜਾਬੀ ਦੇ ਨਾਲ।
ਹੈਡਲਾਈਨਸ। ਆਸਟ੍ਰੇਲੀਆ ਦਾ ਦੌਰਾ ਕਰਨਗੇ ਨਿਊਜ਼ੀਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਕ੍ਰਿਸ ਹਿਪਕਿੰਸ। ਯੂਕਰੇਨ ਨੂੰ ਲੜਾਕੂ ਜੈਟ ਭੇਜਣ ਉਤੇ ਜੋ ਬਿਡੇਨ ਦਾ ਇਨਕਾਰ ਅਤੇ ਨਿਊ ਵਾਲਬੀਜ਼ ਦੇ ਕੋਚ ਐਡੀ ਜੋਨਸ ਵਧੇਰੇ ਆਸਟ੍ਰੇਲੀਅਨ ਲੋਕਾਂ ਦਾ ਚਾਹੁੰਦੇ ਨੇ ਸਮਰਥਨ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਜਸਦੀਪ ਕੌਰ ਗਿੱਲ ਤੇ ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿੰਸ ਇਸ ਭੂਮਿਕਾ ਵਿਚ ਆਪਣੀ ਪਹਿਲੀ ਵਿਦੇਸ਼ ਯਾਤਰਾ ਵਿਚ ਅਗਲੇ ਹਫ਼ਤੇ ਆਸਟ੍ਰੇਲੀਆ ਦੀ ਯਾਤਰਾ ਕਰਨਗੇ। ਪਿਛਲੇ ਹਫ਼ਤੇ ਜੈਸਿੰਡਾ ਆਰਨਰ ਦੀ ਥਾਂ ਲੈਣ ਵਾਲੇ ਮਿਸਟਰ ਹਿਪਕਿੰਸ ਅਗਲੇ ਮੰਗਲਵਾਰ ਯਾਨੀ 7 ਫਰਵਰੀ ਨੂੰ ਆਸਟ੍ਰੇਲੀਆ ਦੇ PM ਐਂਥਨੀ ਅਲਬਨੀਜ਼ੀ ਨਾਲ ਗੱਲਬਾਤ ਕਰਨ ਲਈ ਕੈਨਬਰਾ ਜਾਣਗੇ। 2023 ਆਸਟ੍ਰੇਲੀਆ ਨਿਊਜ਼ੀਲੈਂਡ ਸਬੰਧਾਂ ਲਈ ਇਕ ਮੀਲ ਪੱਥਰ ਦਾ ਸਾਲ ਹੈ, ਜੋ ਕਿ ਨਜ਼ਦੀਕੀ ਆਰਥਿਕ ਸਬੰਧਾਂ ਦੇ ਮੁਕਤ ਵਪਾਰ ਸੌਦੇ ਦੇ 40 ਸਾਲ ਅਤੇ ਟਰਾਂਸ ਤਸਮਾਨ ਯਾਤਰਾ ਪ੍ਰਬੰਧ ਦੇ 50 ਸਾਲ ਪੂਰੇ ਹੋਣ ਦਾ ਵੀ ਪ੍ਰਤੀਕ ਹੈ। ਨਿਊਜ਼ੀਲੈਂਡ ਵਿਚ ਸੋਮਵਾਰ ਨੂੰ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਤੋਂ ਬਾਅਦ ਅਜੇ ਵੀ ਇਸ ਦੇ ਪ੍ਰਭਾਵਾਂ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਘਟਨਾ ਵਿਚ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਵੇਂ ਪ੍ਰਧਾਨ ਮੰਤਰੀ ਕ੍ਰਿਸ ਹਿਪਕਿੰਸ ਲਈ ਇਹ ਵੱਡੀ ਚੁਣੌਤੀ ਕਹੀ ਜਾ ਸਕਦੀ ਹੈ, ਜਿਨ੍ਹਾਂ ਨੇ ਇਕ ਟੈਲੀਵਿਜ਼ਨ ਇੰਟਰਵਿਊ ਦੌਰਾਨ ਜਲਵਾਯੂ ਤਬਦੀਲੀ ਨੂੰ ਹੜ੍ਹਾਂ ਦਾ ਕਾਰਨ ਦੱਸਿਆ।
Climate change is real. It's with us. It's having an impact on our weather. We are seeing more of these extreme weather events. We're going to have to deal with more of these extreme weather events in the near future. We need to be prepared for that. And we need to do everything that we can to combat the challenge of climate change.
ਆਕਲੈਂਡ ਦੇ ਮੇਅਰ ਵੇਨ ਬ੍ਰਾਊਨ, ਜਿਸ ਦਾ ਸ਼ਹਿਰ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਉਸਨੇ ਵੀ ਪ੍ਰਧਾਨ ਮੰਤਰੀ ਨਾਲ ਸਹਿਮਤੀ ਪ੍ਰਗਟਾਈ ਹੈ ਅਤੇ ਇਸ ਘਟਨਾ ਬਾਰੇ ਕਿਹਾ ਹੈ ਕਿ ਇਹ ਜਲਵਾਯੂ ਤਬਦੀਲੀ ਹੈ। ਅਤੇ ਹੁਣ ਗੱਲ ਅਮਰੀਕਾ ਦੀ, ਜਿੱਥੇ ਰਾਸ਼ਟਰਪਤੀ ਜੋ ਬਿਡੇਨ ਨੇ ਪੱਛਮੀ ਦੇਸ਼ਾਂ ਦੀਆਂ ਅਟਕਲਾਂ ਦੇ ਵਿਚਕਾਰ ਯੂਕਰੇਨ ਨੂੰ ਜੈੱਟ ਲੜਾਕੂ ਜਹਾਜ਼ ਭੇਜਣ ਦਾ ਦਰਵਾਜ਼ਾ ਬੰਦ ਕਰ ਦਿੱਤਾ ਹੈ। ਸ਼੍ਰੀਮਾਨ ਬਿਡੇਨ ਵਾਈਟ ਹਾਊਸ ਵਿਚ ਦਾਖਲ ਹੋ ਰਹੇ ਸਨ ਜਿਸ ਸਮੇਂ ਇਕ ਪੱਤਰਕਾਰ ਵੱਲੋਂ ਉਨ੍ਹਾਂ ਨੂੰ ਯੂਕਰੇਨ ਨੂੰ F-16 ਲੜਾਕੂ ਜਹਾਜ਼ ਭੇਜਣ ਬਾਰੇ ਸਵਾਲ ਕੀਤਾ ਗਿਆ ਤਾਂ ਬਿਡੇਨ ਨੇ ਤੁਰੰਤ ਉਸਦਾ ਜਵਾਬ ਨਾਂ ਵਿਚ ਦੇ ਦਿੱਤਾ। ਹਾਲ ਹੀ ਵਿਚ ਸ਼੍ਰੀਮਾਨ ਬਿਡੇਨ ਨੇ ਐਲਾਨ ਕੀਤਾ ਸੀ ਕਿ ਅਮਰੀਕੀ ਯੂਕਰੇਨ ਨੂੰ ਟੈਂਕ ਭੇਜੇਗਾ ਅਤੇ ਕਈ ਯੂਰਪੀਅਨ ਦੇਸ਼ਾਂ ਦੇ ਯੂਕਰੇਨ ਨੂੰ ਜੈੱਟ ਲੜਾਕੂ ਜਹਾਜ਼ ਪ੍ਰਦਾਨ ਕਰਨ ਦੀ ਗੱਲ ਵੀ ਆਖੀ ਸੀ, ਜਿਨ੍ਹਾਂ ਵਿਚ F-16 ਖਾਸ ਤੌਰ ਉਤੇ ਚਰਚਾ ਵਿਚ ਰਹੇ ਸਨ। ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਾ ਕਹਿਣਾ ਹੈ ਕਿ 2020 ਵਿਚ ਮੈਲਬਰਨ ਦੀ ਇਕ ਜੇਲ੍ਹ ਵਿਚ ਇਕ ਆਦਿਵਾਸੀ ਔਰਤ ਦੀ ਮੌਤ ਤੋਂ ਬਾਅਦ ਹੁਣ ਰਾਜ ਦੀ ਨਿਆਂ ਪ੍ਰਣਾਲੀ ਵਿਚ ਮਹੱਤਵਪੂਰਨ ਤਬਦੀਲੀਆਂ ਆਉਣਗੀਆਂ। ਵੈਰੋਨਿਕਾ ਨੈਲਸਨ ਗੰਭੀਰ ਓਪੀਓਡ ਨਿਕਾਸੀ ਤੋਂ ਪੀੜਤ ਸੀ ਅਤੇ ਉਸਨੇ ਡੈਮ ਫਿਲਿਸ ਫਰੋਸਟ ਸੈਂਟਰ ਵਿਖੇ ਆਪਣੀ ਮੌਤ ਤੋਂ ਪਹਿਲਾਂ 36 ਘੰਟਿਆਂ ਵਿਚ 49 ਵਾਰ ਮਦਦ ਲਈ ਬੇਨਤੀ ਕੀਤੀ ਸੀ। ਉਸਦੀ ਮੌਤ ਦੇ 5 ਹਫ਼ਤਿਆਂ ਦੀ ਕੋਰੋਨਲ ਜਾਂਚ ਵਿਚ ਪਾਇਆ ਗਿਆ ਹੈ ਕਿ ਉਸਦੀ ਮੌਤ ਨੂੰ ਰੋਕਿਆ ਜਾ ਸਕਦਾ ਸੀ ਜੇਕਰ ਉਸਨੂੰ ਸਹੀ ਡਾਕਟਰੀ ਦੇਖਭਾਲ ਪ੍ਰਦਾਨ ਕੀਤੀ ਜਾਂਦੀ। ਇਕ ਕੋਰਨਰ ਨੇ ਰਾਜ ਦੀ ਨਿਆਂ ਪ੍ਰਣਾਲੀ ਵਿਚ ਵੱਡੇ ਬਦਲਾਅ ਦੀ ਵੀ ਸਿਫਾਰਸ਼ ਕੀਤੀ ਹੈ, ਜਿਸ ਵਿਚ ਜ਼ਮਾਨਤ ਕਾਨੂੰਨ ਸ਼ਾਮਲ ਨੇ, ਜਿਨ੍ਹਾਂ ਨੂੰ ਦੇਸ਼ ਵਿਚ ਵਿਆਪਕ ਤੌਰ ਉਤੇ ਸਭ ਤੋਂ ਸਖ਼ਤ ਮੰਨਿਆ ਜਾਂਦਾ ਹੈ। ਪ੍ਰੀਮੀਅਰ ਐਂਡਰਿਊਜ਼ ਦਾ ਕਹਿਣਾ ਹੈ ਕਿ ਉਹ ਜ਼ਮਾਨਤ ਕਾਨੂੰਨਾਂ ਨੂੰ ਸੁਧਾਰਨ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਨੇ।
Her experience and the terrible way in which she was let down and failed will drive reform and change. Be in no doubt about that. We'll have more to say about those reforms quite soon, and they will involve not just bail and a better recognition in our bail laws of the difference, the clear difference between violent offending and non-violent offending, but they'll also involve other matters that go well beyond the law. They go to issues of prisoner welfare.
ਫੈਡਰਲ ਰਾਜ ਅਤੇ ਖੇਤਰੀ ਸਰਕਾਰਾਂ ਨੇ ਬਾਲ ਸੁਰੱਖਿਆ ਪ੍ਰਣਾਲੀ ਵਿਚ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਲੋਕਾਂ ਦੀ ਜ਼ਿਆਦਾ ਪ੍ਰਤੀਨਿਧਤਾ ਨਾਲ ਨਜਿੱਠਣ ਲਈ ਇਕ ਨਵੀਂ ਕਾਰਜ ਯੋਜਨਾ ਲਈ ਸਹਿਮਤੀ ਦਿੱਤੀ ਹੈ। ਇਸ ਵਿਚ ਉਹ ਉਪਾਅ ਸ਼ਾਮਲ ਨੇ ਜੋ ਘਰ ਤੋਂ ਬਾਹਰ ਦੇਖਭਾਲ ਵਿਚ ਵੱਡੇ ਹੋਣ ਵਾਲੇ ਬੱਚਿਆਂ ਦੀ ਸੁਰੱਖਿਆ ਕਰਨਗੇ। ਜਿਹੜੇ ਬੱਚੇ ਘਰ ਤੋਂ ਬਾਹਰ ਦੀ ਦੇਖਭਾਲ ਵਿਚ ਦਾਖਲ ਹੁੰਦੇ ਨੇ ਉਨ੍ਹਾਂ ਦੀ ਸਿੱਖਿਆ ਪ੍ਰਾਪਤ ਕਰਨ ਜਾਂ ਰੁਜ਼ਗਾਰ ਪ੍ਰਾਪਤ ਕਰਨ ਦੀ ਸੰਭਾਵਨਾ ਘੱਟ ਹੁੰਦੀ ਹੈ ਅਤੇ ਉਨ੍ਹਾਂ ਦੇ ਅਪਰਾਧਿਕ ਨਿਆਂ ਪ੍ਰਣਾਲੀ ਵਿਚ ਖਤਮ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। 10 ਸਾਲ ਦੀ ਸੁਰੱਖਿਅਤ ਅਤੇ ਸਮਰਥਿਤ ਰਣਨੀਤੀ ਦਾ ਉਦੇਸ਼ ਨੀਤੀ ਨਿਰਮਾਣ ਵਿਚ ਬੱਚਿਆਂ ਦੀ ਆਵਾਜ਼ ਨੂੰ ਕੇਂਦਰਿਤ ਕਰਨਾ ਅਤੇ ਬਾਲ ਸ਼ੋਸ਼ਣ ਅਤੇ ਅਣਗਹਿਲੀ ਦਾ ਮੁਕਾਬਲਾ ਕਰਨ ਲਈ ਫਸਟ ਨੇਸ਼ਨਜ਼ ਦੇ ਨੇਤਾਵਾਂ ਨਾਲ ਕੰਮ ਕਰਨਾ ਏ। ਸਮਾਜਿਕ ਸੇਵਾਵਾਂ ਬਾਰੇ ਫੈਡਰਲ ਮੰਤਰੀ ਅਮਾਂਡਾ ਰਿਸ਼ਵਰਥ ਦਾ ਕਹਿਣਾ ਹੈ ਕਿ ਇਹ ਮਹੱਤਵਪੂਰਨ ਹੈ ਕਿ ਸਾਰੇ ਬੱਚਿਆਂ ਨੂੰ ਸੁਰੱਖਿਅਤ ਅਤੇ ਸਹਾਇਕ ਘਰਾਂ ਵਿਚ ਵੱਡੇ ਹੋਣ ਦਾ ਸਭ ਤੋਂ ਵਧੀਆ ਮੌਕਾ ਦਿੱਤਾ ਜਾਵੇ.
Safe and supported has a shared goal of making significant and sustained progress in reducing the rate of child abuse and neglect and its intergenerational impacts. It is a 10-year blueprint for ensuring Australia's vulnerable children have the right frameworks, systems and support to thrive. All children and young people in Australia have the right to grow up safe, connected and supported in their family, community and culture.
ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਤਾਜ਼ਾ ਅੰਕੜੇ ਦਰਸਾਉਂਦੇ ਨੇ ਕਿ ਕ੍ਰਿਸਮਸ ਦੀ ਅਗਵਾਈ ਵਿਚ ਪ੍ਰਚੂਨ ਵਿਕਰੀ ਵਿਚ ਗਿਰਾਵਟ ਆਈ ਹੈ. ਦਸੰਬਰ ਵਿਚ ਰਿਟੇਲਰਾਂ ਦੁਆਰਾ ਟਰਨ ਓਵਰ ਵਿਚ 3.9% ਦੀ ਗਿਰਾਵਟ ਦਰਜ ਕੀਤੀ ਗਈ ਸੀ, ਜੋ ਕਿ 2022 ਵਿਚ ਪਹਿਲੀ ਅਤੇ ਇਕਮਾਤਰ ਗਿਰਾਵਟ ਦਰਸਾਉਂਦੀ ਹੈ. ਸੰਭਾਵਿਤ ਤੌਰ ਉਤੇ ਮਹਿੰਗਾਈ ਇਸਦਾ ਕਾਰਨ ਕਹੀ ਜਾ ਸਕਦੀ ਹੈ, ਕਿਉਂਕਿ ਰਹਿਣ ਸਹਿਣ ਦੇ ਖਰਚੇ ਦੇ ਦਬਾਅ ਦੇ ਚਲਦਿਆਂ ਨਵੰਬਰ ਮਹੀਨੇ ਬਲੈਕ ਫਰਾਈਡੇ ਅਤੇ ਸਾਈਬਰ ਸੋਮਵਾਰ ਦੌਰਾਨ ਕਾਫੀ ਖਰੀਦਦਾਰੀ ਹੋਈ ਸੀ. ਉਸ ਮਹੀਨੇ ਦੇ ਅੰਕੜੇ 1.7% ਦਾ ਵਾਧਾ ਦਿਖਾਉਂਦੇ ਨੇ, ਬਾਕੀ ਦਾ ਸਮਾਂ ਖਰੀਦਦਾਰੀ ਵਿਚ ਗਿਰਾਵਟ ਨਜ਼ਰ ਆਈ ਹੈ. IFM ਨਿਵੇਸ਼ਕਾਂ ਦੇ ਮੁੱਖ ਅਰਥਸ਼ਾਸਤਰੀ ਅਲੈਕਸ ਜੋਇਨਰ ਨੇ SBS ਨਿਊਜ਼ ਨੂੰ ਦੱਸਿਆ ਹੈ ਕਿ ਗਿਰਾਵਟ ਦਾ ਮੁੱਖ ਕਾਰਨ ਮਹਿੰਗਾਈ ਹੋ ਸਕਦੀ ਹੈ.
Households have been doing pretty well, spending up in the post-pandemic period through 2022. And as we approach 2023, there's been a reassessment. And, you know, cost of living pressures, high inflation, and interest rates increasing and really starting to bite now. That's seeing households be much more cautious.
ਦੇਸ਼ ਦੀ ਫੈਡਰਲ ਪਰਮਾਣੂ ਸੁਰੱਖਿਆ ਏਜੰਸੀ ਦੂਰ ਦੁਰਾਡੇ ਪੱਛਮੀ ਆਸਟ੍ਰੇਲੀਆ ਵਿਚ ਲਾਪਤਾ ਇਕ ਖਤਰਨਾਕ ਰੇਡੀਓ ਐਕਟਿਵ ਕੈਪਸੂਲ ਦੀ ਖੋਜ ਵਿਚ ਸ਼ਾਮਲ ਹੋ ਗਈ ਹੈ. ਆਸਟ੍ਰੇਲੀਆ ਦੀ ਰੇਡੀਏਸ਼ਨ ਪ੍ਰੋਟੈਕਸ਼ਨ ਅਤੇ ਨਿਊਕਲੀਅਰ ਸੇਫਟੀ ਏਜੰਸੀ ਨੇ ਪੁਸ਼ਟੀ ਕੀਤੀ ਹੈ ਕਿ ਉਹ ਛੋਟੇ ਕੈਪਸੂਲ ਨੂੰ ਲੱਭਣ ਲਈ ਰਾਜ ਸਰਕਾਰ ਨਾਲ ਕੰਮ ਕਰ ਰਹੀ ਹੈ, ਜੋ ਕਿ ਪਿਲਬਾਰਾ ਵਿਚ ਰਿਓ ਟਿੰਟੋ ਖਾਨ ਤੋਂ ਪਰਥ ਤੱਕ ਆਵਾਜਾਈ ਦੌਰਾਨ ਇਕ ਟਰੱਕ ਦੇ ਪਿਛਲੇ ਹਿੱਸੇ ਤੋਂ ਡਿੱਗਿਆ ਮੰਨਿਆ ਜਾਂਦਾ ਹੈ. ਅਧਿਕਾਰੀ ਕੈਪਸੂਲ ਲਈ 1400 ਕਿਲੋਮੀਟਰ ਸੜਕ ਦੀ ਖੋਜ ਕਰ ਰਹੇ ਨੇ, ਜੋ 2 ਹਫ਼ਤਿਆਂ ਤੋਂ ਵੱਧ ਸਮੇਂ ਤੋਂ ਲਾਪਤਾ ਮੰਨਿਆ ਜਾ ਰਿਹਾ ਹੈ. ਨਿਊ ਸਾਊਥ ਵੇਲਜ਼ ਵਿਚ ਪੁਲਿਸ ਨੇ 600 ਤੋਂ ਵੱਧ ਲੋਕਾਂ ਨੂੰ ਘਰੇਲੂ ਹਿੰਸਾ ਸਬੰਧਿਤ ਅਪਰਾਧਾਂ ਵਿਚ ਗ੍ਰਿਫ਼ਤਾਰ ਕੀਤਾ ਹੈ ਅਤੇ ਚਾਰਜ ਕੀਤਾ ਹੈ. ਇਹ 4 ਦਿਨਾਂ ਦੇ ਬਲਿਟਜ਼ ਦੇ ਹਿੱਸੇ ਵਜੋਂ ਆਇਆ ਹੈ, ਜਿੱਥੇ ਪੁਲਿਸ ਨੇ ਹਜ਼ਾਰਾਂ ਦਰਵਾਜ਼ੇ ਖੜਕਾਏ, ਜਿਸ ਨਾਲ ਰਾਜ ਦੇ ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਵਿਚੋਂ 164 ਸਮੇਤ 648 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ. 1100 ਤੋਂ ਵੱਧ ਦੋਸ਼ ਲਗਾਏ ਗਏ ਨੇ, ਕਿਉਂਕਿ ਪੁਲਿਸ ਨੂੰ ਉਨ੍ਹਾਂ ਦੀ ਤਲਾਸ਼ੀ ਦੌਰਾਨ ਨਸ਼ੀਲੇ ਪਦਾਰਥ ਤੇ ਖਤਰਨਾਕ ਹਥਿਆਰ ਵੀ ਮਿਲੇ ਨੇ. ਦੱਖਣੀ ਆਸਟ੍ਰੇਲੀਆ ਵਿਚ ਸਵੈ ਇੱਛਤ ਸਹਾਇਤਾ ਨਾਲ ਮਰਨ ਵਾਲੇ ਕਾਨੂੰਨ ਅੱਜ ਤੋਂ ਲਾਗੂ ਹੋ ਜਾਣਗੇ. ਸਿਹਤ ਮੰਤਰੀ ਕ੍ਰਿਸ ਪਿਕਟਨ ਦਾ ਕਹਿਣਾ ਹੈ ਕਿ ਜ਼ਿੰਦਗੀ ਅਤੇ ਮੌਤ ਬਾਰੇ ਕੋਈ ਵੀ ਫੈਸਲਾ ਕਦੇ ਵੀ ਆਸਾਨ ਨਹੀਂ ਹੁੰਦਾ. ਮੰਗਲਵਾਰ ਤੋਂ ਯੋਗ ਦੱਖਣੀ ਆਸਟ੍ਰੇਲੀਅਨਸ ਹੁਣ ਜੀਵਨ ਦੇ ਅੰਤ ਉੱਤੇ ਉਸਦੀ ਚੋਣ ਅਤੇ ਸਨਮਾਨ ਦੇ ਹੱਕਦਾਰ ਹੋਣਗੇ. ਬਿਨੈ ਪੱਤਰ ਦੀ ਪ੍ਰਕਿਰਿਆ ਵਿਚ 70 ਸੁਰੱਖਿਆ ਉਪਾਅ ਸ਼ਾਮਲ ਨੇ ਅਤੇ ਸਹਾਇਤਾ ਪ੍ਰਾਪਤ ਕਰਨ ਪ੍ਰਣਾਲੀ ਲਈ ਬਿਨੈਕਾਰਾਂ ਨੂੰ ਇਹ ਸਾਬਤ ਕਰਨ ਦੀ ਲੋੜ ਹੁੰਦੀ ਹੈ ਕਿ ਉਹ ਘੱਟੋ ਘੱਟ 12 ਮਹੀਨਿਆਂ ਤੋਂ ਦੱਖਣੀ ਆਸਟ੍ਰੇਲੀਆ ਦੇ ਨਿਵਾਸੀ ਨੇ. 25 ਸਾਲਾਂ ਤੋਂ ਵੱਧ ਸਮੇਂ ਵਿਚ ਪਿਛਲੀਆਂ 16 ਕੋਸ਼ਿਸ਼ਾਂ ਤੋਂ ਬਾਅਦ 2021 ਵਿਚ ਦੱਖਣੀ ਆਸਟ੍ਰੇਲੀਆ ਵਿਚ ਸਵੈ ਇੱਛਤ ਸਹਾਇਤਾ ਨਾਲ ਮਰਨ ਵਾਲਾ ਬਿੱਲ ਪਾਸ ਕੀਤਾ ਗਿਆ ਸੀ. ਅਮਰੀਕਾ ਤੋਂ ਇਕ ਹੋਰ ਗੋਲੀਬਾਰੀ ਦੀ ਘਟਨਾ, ਜਿੱਥੋਂ ਦੇ ਫਲੋਰੀਡਾ ਵਿਚ ਇਕ ਸਮੂਹਿਕ ਗੋਲੀਬਾਰੀ ਵਿਚ 10 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ 2 ਦੀ ਹਾਲਤ ਗੰਭੀਰ ਹੈ. ਲੇਕਲੈਂਡ ਪੁਲਿਸ ਮੁਖੀ ਸੈਮ ਟੇਲਰ ਨੇ ਕਿਹਾ ਕਿ ਸਾਰੇ ਪੀੜਤ 20 ਤੋਂ 35 ਸਾਲ ਦੇ ਬਾਲਗ ਪੁਰਸ਼ ਸਨ. ਮਿਸਟਰ ਟੇਲਰ ਨੇ ਟਿੱਪਣੀ ਕੀਤੀ ਹੈ ਕਿ ਵਿਭਾਗ ਦੇ ਨਾਲ ਆਪਣੇ 34 ਸਾਲਾਂ ਦੇ ਵਿਚ ਉਸਨੇ ਕਦੇ ਵੀ ਅਜਿਹੇ ਕੇਸ ਉਤੇ ਕੰਮ ਨਹੀਂ ਕੀਤਾ ਜਿੱਥੇ ਇਕ ਸਮੇਂ ਵਿਚ ਇੰਨੇ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਹੋਵੇ. 4 ਬੰਦੂਕਧਾਰੀ ਕਥਿਤ ਤੌਰ ਉਤੇ ਸੜਕ ਦੇ ਦੋਵੇਂ ਪਾਸੇ ਇਕ ਕਾਰ ਤੋਂ ਗੋਲੀਬਾਰੀ ਕਰ ਰਹੇ ਸਨ. ਪੁਲਿਸ ਦਾ ਮੰਨਣਾ ਹੈ ਕਿ ਗੋਲੀਬਾਰੀ ਖਾਸ ਪੀੜਤਾਂ ਨੂੰ ਨਿਸ਼ਾਨਾ ਬਣਾ ਰਹੀ ਸੀ ਅਤੇ ਇਹ ਡਰੱਗ ਡੀਲ ਨਾਲ ਜੁੜਿਆ ਹੋ ਸਕਦਾ ਹੈ. ਕਿਸੇ ਸ਼ੱਕੀ ਦਾ ਨਾਮ ਨਹੀਂ ਲਿਆ ਗਿਆ ਅਤੇ ਪੁਲਿਸ ਦਾ ਕਹਿਣਾ ਹੈ ਕਿ ਬੰਦੂਕਧਾਰੀਆਂ ਨੇ ਆਪਣੇ ਚਿਹਰੇ ਢੱਕੇ ਹੋਏ ਸਨ. ਸਟਾਰਗੇਜ਼ਰਾਂ ਨੂੰ ਇਸ ਹਫ਼ਤੇ ਇਕ ਹਰੇ ਰੰਗ ਦਾ ਧੂਮਕੇਤੂ ਦਿਖਾਈ ਦੇਣ ਦੀ ਉਮੀਦ ਹੈ. ਇਹ ਲਗਭਗ 50,000 ਸਾਲਾਂ ਵਿਚ ਧਰਤੀ ਤੋਂ ਲੰਘਦਾ ਹੈ. ਧੂਮਕੇਤੂ ਦੀ ਲੰਬਾਈ 1 ਕਿਲੋਮੀਟਰ ਚੌੜੀ ਹੋਣ ਦਾ ਅਨੁਮਾਨ ਹੈ ਅਤੇ ਆਸ ਹੈ ਕਿ 5 ਤੋਂ 11 ਫਰਵਰੀ ਦੇ ਵਿਚਕਾਰ ਇਹ ਆਸਟ੍ਰੇਲੀਆ ਤੋਂ ਸਭ ਤੋਂ ਵਧੀਆ ਦੇਖਿਆ ਜਾਵੇਗਾ. ਨਾਸਾ ਸੂਰਜੀ ਸਿਸਟਮ ਦੇ ਗਠਨ ਬਾਰੇ ਡਾਟਾ ਇਕੱਠਾ ਕਰਨ ਲਈ ਆਪਣੇ ਜੇਮਸ ਵੈਬ ਸਪੇਸ ਟੈਲੀਸਕੋਪ ਨਾਲ ਧੂਮਕੇਤੂ ਦਾ ਨਿਰੀਖਣ ਕਰਨ ਦੀ ਯੋਜਨਾ ਬਣਾ ਰਿਹਾ ਹੈ. ਗ੍ਰਹਿ ਵਿਗਿਆਨੀ ਡਾ. ਸਟੈਫਨੀ ਮਿਲਾਮ ਦਾ ਕਹਿਣਾ ਹੈ ਕਿ ਧੂਮਕੇਤੂ ਦਾ ਅਧਿਐਨ ਕਰਨਾ ਨਵੀਆਂ ਖੋਜਾਂ ਲਈ ਇਕ ਵਿਲੱਖਣ ਮੌਕਾ ਪੇਸ਼ ਕਰਦਾ ਹੈ.
We're going to be looking for the fingerprints of given molecules that we can't access from the ground. So things that are in our own Earth's atmosphere, like water, carbon dioxide, carbon monoxide, methane, we're going to be looking for those fingerprints in this comet and be able to study things that we haven't been able to see.
ਅਤੇ ਹੁਣ ਰੁਕ ਕਰਦੇ ਹਾਂ ਖੇਡ ਜਗਤ ਦਾ। ਰਗਬੀ ਯੂਨੀਅਨ ਵਿੱਚ ਨਿਊ ਵਾਲਬੀਜ ਕੋਚ ਐਡੀ ਜੋਨਸ ਹੋਰ ਆਸਟ੍ਰੇਲੀਅਨਸ ਨੂੰ ਆਪਣੀ ਟੀਮ ਦਾ ਸਮਰਥਨ ਕਰਨ ਦੀ ਅਪੀਲ ਕਰ ਰਹੇ ਨੇ ਕਿਉਂਕਿ ਉਨ੍ਹਾਂ ਦਾ ਟੀਚਾ ਇਸ ਸਾਲ ਦੇ ਅੰਤ ਵਿੱਚ ਵਿਸ਼ਵ ਕੱਪ ਜਿੱਤਣਾ ਏ। ਜੋਨਸ ਨੇ ਅਧਿਕਾਰਿਤ ਤੌਰ ਉਤੇ ਕੱਲ ਇਹ ਭੂਮਿਕਾ ਸਾਂਭੀ ਹੈ। ਸਤੰਬਰ ਵਿੱਚ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਟੀਮ ਨੂੰ ਤਿਆਰ ਕਰਨ ਲਈ ਉਸ ਕੋਲ ਸਿਰਫ਼ 5 ਟੈਸਟ ਨੇ। ਜੋਨਸ ਦਾ ਕਹਿਣਾ ਹੈ ਕਿ ਵਾਲਬੀਜ ਕਿੱਥੇ ਸਨ ਅਤੇ ਉਹ ਕਿੱਥੇ ਜਾਣਾ ਚਾਹੁੰਦੇ ਨੇ ਇਸ ਨੂੰ ਸਮਝਣਾ ਜ਼ਰੂਰੀ ਹੈ ਅਤੇ ਇਸ ਦਾ ਸਾਥ ਦੇਣ ਦੀ ਲੋੜ ਹੈ।
We need people that want to support rugby. You know, ideally, imagine the first round of Super Rugby and we've got record crowds at every game. You know, what sort of message does that send to the rugby community about Australian rugby being revitalised again? But we can't do it by ourselves. The team will do their bit, but we need everyone in the rugby community to find a bit more.
ਤਾਂ ਬੁਲੇਟਿਨ ਵਿੱਚ ਹੁਣ ਵੇਲਾ ਹੋ ਗਿਆ ਹੈ ਮੁਦਰਾ ਦੀਆਂ ਦਰਾਂ ਜਾਣਨ ਦਾ। ਆਸਟ੍ਰੇਲੀਆ ਦੇ $1 ਦੀ ਕੀਮਤ 57.49 ਭਾਰਤੀ ਰੁਪਏ, ਪਾਕਿਸਤਾਨ ਦੇ 188.51 ਰੁਪਏ ਅਤੇ USA ਦੇ 70 ਸੈਂਟ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਆਓ ਜਾਣਦੇ ਹਾਂ ਕਿ ਆਉਣ ਵਾਲੇ ਕੱਲ ਦਾ ਮੌਸਮ ਕਿਹੋ ਜਿਹਾ ਹੋਵੇਗਾ। ਮੈਲਬਰਨ ਅਤੇ ਐਡੀਲੇਡ ਵਿੱਚ ਬੱਦਲ ਛਾਏ ਰਹਿਣਗੇ ਅਤੇ ਤਾਪਮਾਨ ਰਹੇਗਾ 22 ਡਿਗਰੀ। ਸਿਡਨੀ ਅਤੇ ਬ੍ਰਿਸਬੇਨ ਵਿੱਚ ਹਲਕੇ ਮੀਂਹ ਦੀ ਸੰਭਾਵਨਾ ਅਤੇ ਤਾਪਮਾਨ ਰਹੇਗਾ 27 ਅਤੇ 32 ਡਿਗਰੀ। ਹੋਬਾਰਟ ਵਿੱਚ ਵੀ ਕੁਝ ਕੁ ਮੀਂਹ ਦੀ ਸੰਭਾਵਨਾ ਅਤੇ ਤਾਪਮਾਨ ਰਹੇਗਾ 20 ਡਿਗਰੀ। ਕੈਨਬਰਾ ਅਤੇ ਪਰਥ ਵਿੱਚ ਧੁੱਪ ਚੜੀ ਰਹੇਗੀ ਅਤੇ ਤਾਪਮਾਨ ਰਹੇਗਾ 28 ਅਤੇ 35 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖਬਰਾਂ ਦਾ ਇਹ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।